वाहे गुरु वाहे गुरु। ताप दी इसे करके बख्शिश कर रहे ने सतगुरु महाराज धन गुरु अमरदास जी। भगतां की चाल निराली, महाराज कहने ये रब दे भगत ने। भगत अखर की व्युत्पत्ति जिहड़ी है भै ते गत, जिहड़ा भै सहित गत कल्याण नूं प्राप्त करदा है उहनूं कहिंदे ने भगत। महाराज कहने जे रब दे प्यारे ने डर दे सहित रहिंदे ने, जिहड़े जाणदे ने कि हाजर नाजर ने परमात्मा, भगतां दी जिहड़ी चाल है उह निराली है संसार नालों। वक्खरे किस्म की चाल है इन्हां दी, चाला निराली भगतां केरी। कहने भगतां दी भाई फिर सुन लो, चाल निराली हुंदी है ते बिखम मालक जलना। भगतां दा काम है हमेशा बिखम तो भाव कठिन मार्ग दे उत्ते चलना। जिहड़े मार्ग ते संसार नहीं चलदा, जिहड़े मार्ग ते दुनिया नहीं चल के खुश हुंदी, भगत उस मार्ग ते चलदे ने, क्योंकि भगती दा मार्ग कठिन है। भगत अपने मार्ग ते चलदे ने, आपां भी चलना है। भगतां ने औखे काम करने ने। महाराज कहने लब लोभ अहंकार ताज तृष्णा, आ औखा मार्ग। लब खाण दा हुण अमर छक लिया, कई आम पिंडां च कहिंदे हुंदे ने महापुरशां ने कहना भाई अमर छक लो, एक बंदा कहना जी अमर तां छक लिए मूँह नूं छिकू जिहा लग जांदा। फिर कहने की गल, कहने जी फिर तुसीं कहोगे आ ना खाओ आ ना खाओ, साडियां तां मौजां ही खत्म हो जाणगियां। महाराज कहने यही तो बिखम मार्ग है कि लब नहीं करना खाण का। जिन्नी की योग गल कही है, जिन्ना कि खाना कहा, फिर उन्ना की खाना। दुनिया जो जी करता खाती, जो जी करता सब खाई पी जाते हैं। लोभी जंत ना जाने पख पख सब खाए, पर आपने फिर लब नहीं करना खाण का। लोभ जोड़न का, अहंकार विद्या का, जाति का, पदार्थों का, अहदे का, ताज तृष्णा, तृष्णा नूं भी त्यागना, जिहड़ी पहलां आपां कह चुके हां कामना ते काम। गुरु तेग बहादुर साहब ने मक्खण शाह नूं कहा सी, कहिंदे जिहड़ी कामना तृष्णा इको चीज़ है, थोड़ा जिहा माड़ा मोटा अंतर पैंदा, बंदे अंदर कामना जागदी है। इसे करके सतगुरु कहिंदे उह भगत जिहड़े ने बहुत ना ही बोलना, बहुता ज्यादा गल्लां नहीं करदे। संसारी बंदे ने उहनां दी जबान मूँह च पैंदी ही नहीं। कई बंदियां तो आपां मत्था टेकदे हुंदे आ वी महाराज इहदे नाल तां मलाई ना, इह तां ज्यों लगदा गल्लां करन सिर खा जांदा, क्योंकि बहुत ना ही बोलना। भगतां ने बहुता संसारी बोल नहीं बोलना, भगतां ने आत्मक बोल नूं बोलना। तिनका शब्द सच्चा सवारिया, उन्होंने जदों बोलना आत्मक बोल नूं बोलना। कबीर जी जदों भी बोलते सी तां आत्मक बोल ही बोलते सी। संसार भावें कई बंदे उन्हां नाल कहिंदे सी तुसीं हर वक्त आ संसारी गल्लां, देखण नूं संसारी गल्लां लगदियां ने, पर कबीर जी ने हर वक्त आत्मक बोल बोलिया। महाराज कहने ऐसी तिखी है यह, ये भगतां दी चाल जिस रस्ते उत्ते चलदे ने। खन्न्यों तिखी वाल हो निक्की, खंडे नालों तिखी धार दे उत्ते चलना ते वाल तों बरीक सिखी, एत मार्ग जाना। इस रस्ते उत्ते चलना है जिथे लब लोभ अहंकार ताज तृष्णा बहुत ना ही बोलना। यही तो है खन्न्यो तिखी वालो निक्की, कि दुनिया जो मर्जी खावे, खालसे ने नहीं खाना, दुनिया जो मर्जी करती फिरती है। इसे गल नूं कहिंदे ने जब लग खालसा रह न्यारा, तब लग तेज दिओ मैं सारा। महाराज कहिंदे जे तू न्यारा रहेगा सारा तेज प्रताप तैनूं दे के रखांगा। न्यारे रहने विच खालसे नूं हुण शर्म लगदी थोड़ी जी, न्यारे किवें रहीए। सतगुरु महाराज कहने अपना तो बहुतियां दा ये गंगा गए गंगा राम, जमुना गए जमुना दास, जिहे जे लोग कपड़े पाउंदे हुण खालसा उहो जे पाउण लग पिया। बाणा बूणा सब छड़ता, सब बाणा त्यागता, बाणे नूं पहनने शर्म लगदी। महाराज कहने ये जिहड़ियां कपड़े लीड़े पाए ने किसे होर दे पाए होए ने, फिर वह तो मंग लै। कपड़े किसे होर दे पहनना, बाणा किसे होर दा पाउना, मंगदा मेरे कोलों आके फिर उसे कोलों मंग। बाणा ते बाणी दो खंभ दिते ने, ਦੋ ਖੰਭਾਂ ਬਿਨਾਂ ਪੰਛੀ ਉੱਡਦਾ ਨਹੀਂ ਹੈ। ਜੇ ਇੱਕ ਖੰਭ ਵਾਲਾ ਪੰਛੀ ਹੈ ਉਹ ਕਦੇ ਨਹੀਂ ਉੱਡ ਸਕਦਾ, ਉਹ ਫੜ ਫੜਾ ਕੇ ਫਿਰ ਥੱਲੇ ਡਿੱਗ ਪੈਂਦਾ। ਚਲੋ ਪਹੁੰਚ ਤਾਂ ਜਾਵੇਗਾ ਕਹਿੰਦੇ ਤੁਰ ਫੜਾ ਕੇ, ਪਰ ਉਹ ਗੱਲ ਨਹੀਂ ਬਣਦੀ। ਬਾਣੇ ਦਾ ਲਿਹਾਜ਼ ਬੜਾ ਕਰਦੇ ਨੇ, ਜੇ ਬਾਣਾ ਪਾਇਆ ਹੋਵੇ ਤੇ ਬਾਣੀ ਪੜ੍ਹਦਾ ਹੋਵੇ ਤਾਂ ਬਾਣੇ ਦੀ ਫਿਰ ਲਾਜ ਵੀ ਬੜੀ ਰੱਖਦੇ ਨੇ। ਜਦੋਂ ਬਾਣਾ ਹੀ ਨਹੀਂ ਪਾਇਆ ਫਿਰ ਲਾਜ ਕਾਹਦੀ। ਸੋ ਇੱਕ ਗੱਲ ਯਾਦ ਆ ਗਈ, ਇੱਕ ਵਾਰ ਇੱਕ ਕਾਰ ਦੇ ਮੂਹਰੇ ਇੱਕ ਫੌਜੀ ਸੀ, ਉਹ ਸਾਈਕਲ ਤੇ ਚੜਿਆ ਹੋਇਆ, ਗਲਤੀ ਫੌਜੀ ਦੀ ਸੀ, ਇੱਕਦਮ ਕਾਰ ਮੂਹਰੇ ਆ ਗਿਆ ਇਸ ਮੋੜ ਤੇ। ਉਹ ਬੰਦਾ ਕਾਰ ਰੋਕ ਕੇ ਕਹਿੰਦਾ ਤੈਨੂੰ ਮੈਂ ਕੁੱਟਣਾ ਤਾਂ ਬਹੁਤ ਸੀ ਪਰ ਤੇਰੇ ਵਰਦੀ ਪਾਈ ਹੋਈ, ਮੈਂ ਵਰਦੀ ਦੀ ਇੱਜ਼ਤ ਕਰਦਾ। ਦੇਖੋ ਬਾਣੇ ਦੀ ਇੱਜ਼ਤ ਹੋ ਗਈ ਨਾ ਉੱਥੇ, ਫੌਜੀ ਨੇ ਆਪਣਾ ਬਾਣਾ ਪਾਇਆ। ਕਹਿੰਦੇ ਤੂੰ ਪੜ੍ਹਿਆ ਲਿਖਿਆ ਬੰਦਾ, ਫੌਜੀ ਹੈ, ਤੂੰ ਟ੍ਰੇਨਡ ਆਦਮੀ ਹੈ, ਅਤੇ ਤੈਨੂੰ ਇੰਨਾ ਨਹੀਂ ਪਤਾ ਮੋੜ ਦੇ ਉੱਤੋਂ ਕਿੰਨੀ ਹੌਲੀ ਜਾਈਦਾ ਅਤੇ ਅੱਗੇ ਅਚਾਨਕ ਆ ਗਿਆ ਜੇ ਥੱਲੇ ਆ ਜਾਂਦਾ ਫਿਰ। ਦੇਖੋ ਬਾਣੇ ਦੀ ਲਿਹਾਜ਼ ਹੋ ਗਈ, ਵਰਦੀ ਦੀ ਬੜੀ ਕੀਮਤ ਹੈ। ਵਰਦੀ ਪਾਈ ਹੋਵੇ ਉਸ ਨੂੰ ਆਪਾਂ ਇੱਜ਼ਤ ਸਤਿਕਾਰ ਦਿੰਦੇ ਹਾਂ, ਜਦੋਂ ਵਰਦੀ ਨਹੀਂ ਪਾਈ ਹੁੰਦੀ ਤਾਂ ਉਹਦਾ ਡਰ ਹੀ ਨਹੀਂ ਹੁੰਦਾ। ਇਸੇ ਤਰ੍ਹਾਂ ਬਾਣਾ ਹੈ ਹਰੇਕ ਦਾ, ਆਪਣੀ ਆਪਣੀ ਵਰਦੀ ਹੈ, ਵਰਦੀ ਬਿਨਾਂ ਵਿਦਿਆਰਥੀ ਦੀ ਪਹਿਚਾਣ ਨਹੀਂ ਸਕੂਲ ਦੇ ਵਿੱਚ। ਵਰਦੀ ਦੇ ਵੀ ਨੰਬਰ ਨੇ, ਯੂਨੀਫਾਰਮ ਦੇ ਵੀ ਨੰਬਰ ਲੱਗਦੇ ਨੇ। ਇਸ ਪ੍ਰਕਾਰ ਸਤਿਗੁਰੂ ਮਹਾਰਾਜ ਕਹਿੰਦੇ ਜੇ ਤੁਸੀਂ ਯੂਨੀਫਾਰਮ ਵੀ ਇਕੱਲੀ ਮੇਰੀ ਪਾਈ ਹੋਈ ਹੈ, ਬਾਣਾ ਵੀ ਪਹਿਨਿਆ ਹੋਇਆ ਹੈ, ਤਾਂ ਬਾਣੇ ਦੇ ਵੀ ਲਿਹਾਜ਼ ਹੋਵੇਗੀ, ਬਾਣੀ ਵੀ ਪੜੋਗੇ ਤਾਂ ਵੀ ਕਿਰਪਾ ਨਾਲ ਹੋਵੇਗੀ। ਸਤਿਗੁਰੂ ਮਹਾਰਾਜ ਕਹਿੰਦੇ ਗੁਰਪ੍ਰਸਾਦੀ ਜਿੰਨੀ ਆਪ ਤਜਿਆ, ਗੁਰੂ ਦੀ ਕਿਰਪਾ ਨਾਲ ਜਿਹਨਾਂ ਨੇ ਆਪਣਾ ਅੱਤ ਛੱਡ ਦਿੱਤੀ, ਆਪਣੇ ਅੰਦਰੋਂ ਆਪਣਾ ਆਪ ਛੱਡ ਦਿੱਤਾ, ਹਉਮੈ ਨੂੰ ਤਿਆਗ ਦਿੱਤਾ, ਹਰ ਵਾਸਨਾ ਸਮਾਣੀ, ਹਰੀ ਨਾਮ ਦੀ ਵਾਸਨਾ ਖੁਸ਼ਬੂ ਸਮਾ ਗਈ ਜਿਨ੍ਹਾਂ ਦੇ ਹਿਰਦੇ ਵਿੱਚ। ਹਰੀ ਨਾਮ ਦੀ ਖੁਸ਼ਬੂ, ਜਿੱਥੇ ਹਉਮੈ ਦਾ ਪਰਿਤਿਆਗ ਹੈ ਉੱਥੇ ਨਾਮ ਦੀ ਖੁਸ਼ਬੂ ਆਪਣੇ ਆਪ ਹੀ ਆਉਣ ਲੱਗ ਪੈਂਦੀ ਹੈ। ਜਿੱਥੇ ਹਉਮੈ ਹੈ ਉੱਥੇ ਬਦਬੂ ਹੀ ਬਦਬੂ ਹੈ, ਉੱਥੇ ਨਾਮ ਦੀ ਖੁਸ਼ਬੂ ਨਹੀਂ ਆਉਂਦੀ। ਸੋ ਹਉਮੈ ਦਾ ਤਿਆਗ ਜਿਹੜਾ ਹੈ ਇਹ ਗੱਲਾਂ ਨਾਲ ਨਹੀਂ ਹੁੰਦਾ ਵੀ ਕਥਾ ਸੁਣ ਲਈ ਅਤੇ ਹਉਮੈ ਤਿਆਗ ਦਿੱਤੀ। ਸਿਰਫ ਹਉਮੈ ਦਾ ਤਿਆਗ ਸਿਮਰਨ ਨੇ ਕਰਨਾ। ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਖੋਈ, ਸਿਮਰਨ ਜਿੰਨਾ ਕਰਦੇ ਹਾਂ ਓਨਾ ਅੰਦਰੋਂ ਹੌਲੀ ਹੌਲੀ ਮਨ ਦੇ ਅੰਦਰੋਂ ਬਦਬੂ ਖਤਮ ਹੋ ਜਾਂਦੀ ਹੈ ਹੰਕਾਰ ਦੀ। ਕਹਿ ਨਾਨਕ ਚਾਲ ਭਗਤਾਂ ਜੁਗ ਹੋ ਜੁਗ ਨਿਰਾਲੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਭਗਤਾਂ ਦੀ ਜੁਗਾਂ ਜੁਗੰਤਰਾਂ ਤੋਂ ਚਾਲ ਨਿਰਾਲੀ ਹੀ ਚਲੀ ਆਉਂਦੀ ਹੈ। ਸਾਧਕੈ ਸੰਗ ਨਾ ਬੀਂਗਾ ਪੈਰ, ਸਤਿਗੁਰੂ ਨਾਲ ਮਿਲ ਕੇ ਟੇਢੇ ਪਾਸੇ ਨੂੰ ਪੈਰ ਨਹੀਂ ਚੱਲਦਾ, ਕਦੇ ਗਲਤ ਰਸਤੇ ਤੇ ਨਹੀਂ ਚੱਲਦਾ। ਜਿਉਂ ਤੂੰ ਚਲਾਏ ਹਿੱਤੇ ਚੱਲੈ ਸੁਆਮੀ, ਇਹ ਮੇਰੇ ਸੁਆਮੀ ਮਾਲਕ ਇਹ ਵਾਹਿਗੁਰੂ, ਜਿਵੇਂ ਆਪ ਜੀ ਚਲਾਉਂਦੇ ਹੋ ਉਸੇ ਪ੍ਰਕਾਰ ਹੀ ਚੱਲਦੇ ਹਾਂ ਅਸੀਂ, ਕਿਉਂਕਿ ਰਿਮੋਟ ਕੰਟਰੋਲ ਤਾਂ ਤੁਹਾਡੇ ਹੱਥ 'ਚ ਹੈ, ਅਸੀਂ ਖਿਡੌਣੇ ਕੀ ਕਰ ਸਕਦੇ ਹਾਂ। ਜਿਉਂ ਤੂੰ ਚੱਚੇ ਨਾਲ ਲੱਲਾ ਕੰਨਾ ਚਲਾ, ਈੜੀ ਸਿਹਾਰੀ ਹਾਹੇ ਸਿਹਾਰੀ ਚਲਾਏ, ਇਹ ਕਈ ਵਾਰੀ ਤੁਹਾਨੂੰ ਕਹਿਣਾ ਪਊਗਾ, ਜਿਹਨੂੰ ਨਹੀਂ ਆਉਂਦਾ ਉਹ ਕਈ ਵਾਰੀ ਕਹਿਣਾ ਪੈਂਦਾ ਇਹ ਚਲਾਏ। ਜਿਉਂ ਤੂੰ ਚਲਾਏ ਜਿਸ ਨੂੰ ਤੂੰ ਜਾਣ ਆਏ, ਇਸ ਤਰ੍ਹਾਂ ਇਹ ਦੋਨੋਂ ਫਿਰ ਵੱਖਰੇ ਵੱਖਰੇ ਕਰ ਲੈਂਦੇ ਨੇ। ਚਲਾਏ ਇਹ ਇਹ ਜਿਹੜਾ ਅੱਖਰ ਇਸ ਪ੍ਰਕਾਰ ਬਣਾਉਣਾ ਬਣਤਨ, ਇਉਂ ਤਾਂ ਜਿਵੇਂ ਆਲਤੂ ਫਾਲਤੂ ਬਣ ਜਿਉਂ ਤੂੰ ਚਲਾਏ ਤੇ ਚਲਾਏ ਸੁਆਮੀ, ਉਹ ਫਿਰ ਤਾਂ ਕਹਿਣ ਨੂੰ ਤਾਂ ਜਿਵੇਂ ਮਰਜ਼ੀ ਕਹੀ ਜਾਓ, ਪਰ ਜਿਉਂ ਤੂੰ ਚਲਾਏ ਹੈ ਤੇ ਚਲਾਏ ਸੁਆਮੀ, ਹੇ ਮਾਲਕ ਜੀ ਜਿਵੇਂ ਤੁਸੀਂ ਚਲਾਉਂਦੇ ਹੋ ਉਸੇ ਤਰ੍ਹਾਂ ਅਸੀਂ ਚੱਲਦੇ ਹਾਂ, ਹੋਰ ਕਿਆ ਜਾਣਾ ਗੁਣ ਤੇਰੇ, ਹੋਰ ਅਸੀਂ ਤੇਰੇ ਗੁਣ ਕੀ ਜਾਣ ਸਕਦੇ ਹਾਂ। ਸਤਿਗੁਣ ਜਿਹੜੇ ਨੇ ਸ਼ੁਭ ਗੁਣ ਨੇ, ਜੇ ਤੂੰ ਚਲਾਏ ਹੈ ਤੇ ਵਹਿ ਚੱਲ ਹੈ, ਜਿਵੇਂ ਤੁਸੀਂ ਚਲਾਉਂਦੇ ਹੋ ਇਹ ਜੀਵ ਉਵੇਂ ਚੱਲਦੇ ਨੇ, ਕਹਿਣ ਮਾਤਰ ਹੈ ਕਿ ਮੈਂ ਚੱਲਦਾ, ਪਰ ਚਲਾਉਂਦੇ ਤੁਸੀਂ ਹੋਈ ਹੋ, ਜਿੱਧਰ ਨੂੰ ਚਲਾ ਦਿੰਦੇ ਹੋ ਉਧਰ ਨੂੰ ਹੀ ਚੱਲ ਪੈਂਦਾ। ਇਹ ਖੇਡ ਸਮਝਣੀ ਔਖੀ ਹੈ, ਜਨ ਨਾਨਕ ਇਹ ਖੇਲ ਕਠਿਨ ਹੈ। ਜਿੰਨਾ ਮਾਰਗ ਪਾਵ ਹੇ ਹੇ, ਜਿਹਨਾਂ ਨੂੰ ਤੁਸੀਂ ਰਸਤੇ ਤੇ ਪਾ ਦਿੰਦੇ ਹੋ, ਕਿਹੜੇ ਰਸਤੇ ਤੇ, ਕਰ ਕਿਰਪਾ ਜਿਹਨ ਨਾਮ ਲਾਏ, ਕਿਰਪਾ ਕਰਕੇ ਜਿਹਨਾਂ ਨੂੰ ਨਾਮ ਦੇ ਨਾਲ ਲਾ ਦਿੰਦੇ ਹੋ, ਤੁਹਾਡੇ ਹੱਥ 'ਚ ਨਾ ਸਾਰਾ ਕੰਟਰੋਲ, ਜੀ ਕਰੇ ਜਿੱਧਰ ਨੂੰ ਮਰਜ਼ੀ ਚਲਾ ਦੇਣ, ਮਨ ਦੇ ਅੰਦਰ ਹੰਕਾਰ ਨਹੀਂ। ਭਾਈ ਜੋਗਾ ਸਿੰਘ ਨੇ ਤੀਜੀ ਲਾਮ ਤੇ ਆ ਕੇ ਛੱਡ ਦਿੱਤਾ ਸਭ ਕੁਝ। ਮੈਂ ਚੱਲਿਆ, ਮੈਂ ਗੁਰਸਿੱਖ, ਮੇਰੇ ਵਰਗਾ ਸਿੱਖ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਹੁਣ ਤੱਕ ਕੋਈ ਹੋਇਆ ਹੀ ਨਹੀਂ ਹੋਣਾ। ਕਲਗੀਆਂ ਵਾਲੇ ਪਾਤਸ਼ਾਹ ਸਰਬ ਵਿਆਪਕ ਨੇ, ਅੰਤਰਜਾਮੀ ਨੇ। ਸਾਡੇ ਲਈ ਕੋਈ ਚੀਜ਼ ਦੂਰ ਹੋ ਸਕਦੀ ਪਰਮੇਸ਼ਰ ਤੋਂ ਦੂਰ ਨਹੀਂ, ਕਿਉਂਕਿ ਪਰਮੇਸ਼ਰ ਦੇ ਤਾਂ ਵਿੱਚ ਹਾਂ ਆਪਾਂ। ਮਹਾਰਾਜ ਨੇ ਦੇਖਿਆ, ਦੇਖੋ ਕਿੰਨਾ ਹੰਕਾਰ ਹੋ ਗਿਆ। ਸਤਿਗੁਰੂ ਨੇ ਸਾਰਾ ਕੁਛ ਹੀ ਘੁਮਾ ਦਿੱਤਾ, ਗਲਤ ਪਾਸੇ ਨੂੰ ਤੋਰ ਦਿੱਤਾ, ਫਿਰ ਰੱਖਿਆ ਵੀ ਕੀਤੀ। ਸਤਿਗੁਰੂ ਕਹਿੰਦੇ ਨੇ ਇਹ ਤਾਂ ਕਿਰਪਾ ਸਾਡੀ ਹੁੰਦੀ ਹੈ ਜਦੋਂ ਤੁਸੀਂ ਕਹਿੰਦੇ ਹੋ ਵਾਹਿਗੁਰੂ ਵਾਹਿਗੁਰੂ। ਕਹਿੰਦੇ ਨਹੀਂ ਤਾਂ ਕੋਈ ਬੰਦਾ ਕਹਿ ਹੀ ਨਹੀਂ ਸਕਦਾ। ਕਰ ਕਿਰਪਾ ਜਿਨ ਨਾਮ ਲਾਏ ਸੇ ਹਰ ਹਰ ਸਦਾ ਧਿਆਵੇ ਹੈ, ਉਹ ਹਮੇਸ਼ਾ ਵਾਹਿਗੁਰੂ ਵਾਹਿਗੁਰੂ ਕਰਦਾ ਰਹਿੰਦਾ। ਜਿਸ ਨੂੰ ਕਥਾ ਸੁਣਾਏ ਹੈ ਆਪਣੀ ਨੰਨੇ ਹੋੜਾ, ਜਿਸ ਨੂੰ ਕਥਾ ਸੁਣਾਏ ਹੈ ਉਹੀ ਅੱਖਰ ਤੁਰਿਆ ਆਉਂਦਾ ਚਲਾਏ ਹੈ। ਜਿਹਨੂੰ ਤੁਸੀਂ ਆਪਣੀ ਕਥਾ ਸੁਣਾਉਂਦੇ ਹੋ, ਸੁੱਖ ਸਰੂਪ ਦੇ ਦੇਣ ਵਾਲੀ ਥਾਂ ਜਿਹਨੂੰ ਕਹਿੰਦੇ ਕਥਾ, ਜਿਸ ਨੂੰ ਕਥਾ ਸੁਣਾਏ ਆਪਣੀ ਸੇ ਸੱਸੇ ਨੂੰ ਸਿਹਾਰੀ ਹੈ, ਇਹ ਬਹੁਤੀ ਨਹੀਂ ਬੋਲੀ ਦੀ ਸੇ, ਇਹ ਇੰਨੇ 'ਚ ਹੀ ਰੁਕ ਜਾਂਦੀ। ਜੇ ਕਹੀਏ ਸੇ ਗੁਰਦੁਆਰਾ ਸੁੱਖ ਪਾਵਹੇ, ਸੇ ਇੱਕ ਲਾਂ ਬਣ ਜਾਂਦੀ ਹੈ, ਸੇ ਗੁਰਦੁਆਰਾ ਸੁੱਖ ਪਾਵਹੇ, ਉਹ ਫਿਰ ਗੁਰੂ ਘਰ ਦੇ 'ਚ ਜਾ ਕੇ ਖੱਖੇ ਨੂੰ ਔਂਕੜ ਲੱਗਿਆ ਹੋਇਆ ਆਤਮਕ ਆਨੰਦ ਪ੍ਰਾਪਤ ਕਰਦੇ ਨੇ। ਕਹਿ ਨਾਨਕ ਸੱਚੇ ਸਾਹਿਬ ਜਿਉ ਭਾਵੈ ਤਿਵੈ ਚਲਾਵਹੇ। ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਸੱਚੇ ਸਾਹਿਬ ਗੁਰੂ ਨਾਨਕ ਦੇਵ, ਗੁਰੂ ਅੰਗਦ ਦੇਵ ਜੀ, ਹੇ ਅਕਾਲ ਪੁਰਖ ਵਾਹਿਗੁਰੂ ਜੀ, ਗੁਰੂ ਗ੍ਰੰਥ ਸਾਹਿਬ ਮਹਾਰਾਜ, ਜਿਵੇਂ ਤੁਸੀਂ ਸਾਨੂੰ ਚਲਾਉਂਦੇ ਹੋ ਅਸੀਂ ਉਸੇ ਤਰ੍ਹਾਂ ਚੱਲਦੇ ਹਾਂ। ਇਹ ਹੰਕਾਰ ਦੀ ਨਿਵਿਰਤੀ ਕਰਨ ਵਾਸਤੇ ਹੈ ਕਿ ਇਹ ਨਹੀਂ ਬਈ ਮੈਂ ਨਿਤਨੇਮ ਕਰ ਲਿਆ ਅੱਜ ਬਹੁਤ, ਮੈਂ ਇਹ ਕੰਮ, ਕੋਈ ਵੀ ਕੰਮ ਆਪਾਂ ਕੀਤਾ ਤਾਂ ਵੀ ਇਹੀ ਕਹਿਣਾ ਕਿ ਜਿਉਂ ਚਲਾਉਂਦੇ ਹੋ ਉਵੇਂ ਚੱਲਦੇ। ਅਸੀਂ ਕਿਹੜਾ ਆਪਣੇ ਆਪ ਕੀਤਾ, ਇਹ ਜਿਹੜੇ ਪਾਠ ਕਰਵਾਏ ਨੇ, ਇਹ ਜੋ ਸੇਵਾ ਲਈ ਹੈ, ਇਹ ਜੋ ਕਰਵਾਇਆ ਹੈ, ਇਹ ਸਭ ਤੁਸੀਂ ਕਰਵਾਇਆ ਹੈ। ਉਹ ਜੋ ਤੁਸੀਂ ਹੁਣ ਨਾਮ ਵੀ ਜਪਾਉਣਾ ਹੈ ਉਹ ਵੀ ਤੁਸੀਂ ਜਪਾਉਣਾ ਹੈ, ਅਸੀਂ ਕੁਛ ਨਹੀਂ ਕਰਨ ਵਾਲੇ। ਮਹਾਰਾਜ ਕਹਿੰਦੇ ਇਸ ਤਰ੍ਹਾਂ ਕਹੋ ਕਿ ਵਾਹਿਗੁਰੂ ਸਭ ਕੁਛ ਤੁਸੀਂ ਆਪ ਹੀ ਕਰਨ ਵਾਲੇ ਹੋ। ਵਾਹਿਗੁਰੂ ਵਾਹਿਗੁਰੂ। ਸਤਿਗੁਰੂ ਮਹਾਰਾਜ ਸੋਲਵੀਂ ਪੌੜੀ ਚ ਕਿਰਪਾ ਕਰ ਰਹੇ ਨੇ। ਇਹੋ ਸੋਹਿਲਾ ਸ਼ਬਦ ਸੁਹਾਵਾ, ਸੋਹਿਲਾ ਨਾਮ ਜਸ ਦਾ ਹੈ, ਸੋਹਿਲਾ ਨਾਮ ਗੀਤ ਦਾ ਹੈ। ਸਤਿਗੁਰੂ ਕਹਿੰਦੇ ਦੁਨੀਆਂ ਅੰਦਰ ਸੋਹਿਲੇ ਤਾਂ ਬੜੇ ਨੇ। ਕਹਾਵਤ ਵਿੱਚ ਆਉਂਦਾ ਹੈ ਕਿ ਫਲਾਨਾ ਉਹਦੇ ਬੜੇ ਸੋਹਿਲੇ ਗਾਉਂਦਾ ਹੈ, ਵੀ ਸਾਰਾ ਦਿਨ ਉਹਦੇ ਹੀ ਸੋਹਲੇ ਗਾਉਂਦਾ ਹੈ ਤਾਂ ਉਹਦੇ ਹੀ ਜਸ ਕਰੀ ਜਾਂਦਾ। ਸੋਹਿਲਾ ਵੈਸੇ ਗੀਤ ਨੂੰ ਕਹਿੰਦੇ ਨੇ, ਪਰ ਸਤਿਗੁਰੂ ਕਹਿੰਦੇ ਮੇਰਾ ਇਹ ਜਿਹੜਾ ਗੀਤ ਹੈ ਨਾ, ਇਹ ਸ਼ਬਦ ਕਰਕੇ ਸ਼ੋਭਨੀਕ ਹੈ, ਮੈਨੂੰ ਤਾਂ ਪਸੰਦ ਹੈ। ਕਹਿੰਦੇ ਗਾਉਂਦੀ ਤਾਂ ਸਾਰੀ ਦੁਨੀਆ ਵੀ ਹੈ ਪਰ ਮੇਰੇ ਸੋਹਲੇ ਵਿੱਚ ਸ਼ਬਦ ਹੈ। ਗਾਉਣ ਵਾਲੇ ਬੜਾ ਕੁਛ ਗਾਉਂਦੇ ਨੇ, ਗਲਤ ਗਾਉਂਦੇ ਨੇ, ਵਿਕਾਰੀ ਚੀਜ਼ਾਂ ਗਾਉਂਦੇ ਨੇ, ਹੰਕਾਰੀ ਗਾਉਂਦੇ ਨੇ। ਕਈ ਬੰਦੇ ਸਤਿਗੁਰੂ ਕੋਲ ਆ ਜਾਂਦੇ ਸੀ, ਜਿਵੇਂ ਕੋਈ ਬਿਲਾਵਲ ਰਾਗ ਦਾ ਗਵੱਈਆ ਆਇਆ ਤੀਜੇ ਪਾਤਸ਼ਾਹ ਕੋਲ, ਕੋਈ ਗੌੜੀ ਰਾਗ ਦਾ ਆਇਆ, ਮਹਾਰਾਜ ਫਲਾਨਾ ਬੰਦਾ ਗੌੜੀ ਰਾਗ ਬੜਾ ਸੋਹਣਾ ਗਾਉਂਦਾ, ਬਿਲਾਵਲ ਰਾਗ ਬੜਾ ਵਧੀਆ ਗਾਉਂਦਾ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਲਿਆਓ ਭਾਈ ਬੁਲਾ ਕੇ ਸੁਣੀਏ। ਜਦੋਂ ਉਹਨੇ ਗੌੜੀ ਰਾਗ ਗਾਇਆ, ਬਿਲਾਵਲ ਗਾਇਆ, ਕਿੰਨੀ ਦੇਰ ਗਾਉਂਦਾ ਰਿਹਾ, ਮਹਾਰਾਜ ਕਹਿੰਦੇ ਬਿਲਕੁਲ ਫਿੱਕਾ ਹੈ। ਕਹਿੰਦੇ ਇਹ ਤਾਂ ਇਕੱਲਾ ਰਾਗ ਹੀ ਗਾਇਨ ਕਰੀ ਜਾਂਦਾ, ਜਦੋਂ ਤੱਕ ਇਹ ਵਿੱਚ ਸ਼ਬਦ ਨਹੀਂ ਗਾਉਂਦਾ ਉਦੋਂ ਤੱਕ ਸਾਨੂੰ ਤਾਂ ਫਿੱਕਾ ਲੱਗਦਾ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਇਹੋ ਸੋਹਿਲਾ ਆਨੰਦ ਸਾਹਿਬ ਸ਼ਬਦ ਦੁਆਰਾ ਸੋਭਨੀਕ ਹੋਇਆ ਹੈ। ਸ਼ਬਦੋ ਸੁਹਾਵਾ ਸਦਾ ਸੋਹਿਲਾ, ਸ਼ਬਦ ਦੁਆਰਾ ਇਹ ਸੋਹਿਲਾ ਸੋਭਨੀਕ ਤਾਂ ਹੋਇਆ ਕਿਉਂਕਿ ਸਤਿਗੁਰੂ ਸੁਣਾਇਆ, ਕਿਉਂਕਿ ਸਤਿਗੁਰੂ ਅਮਰਦਾਸ ਜੀ ਨੇ ਆਪਾਂ ਨੂੰ ਸੁਣਾਇਆ, ਉਹਨਾਂ ਨੇ ਆਪਣੇ ਮੁੱਖ ਵਿੱਚੋਂ ਬਾਣੀ ਉਚਾਰਨ ਕੀਤੀ ਹੈ। ਹੁਣ ਇਹ ਜਸ ਰੂਪ ਬਾਣੀ ਹੈ, ਪਰਮੇਸ਼ਰ ਦਾ ਗੀਤ ਹੈ, ਲੋਕ ਜਾਣੇ ਇਹੋ ਗੀਤ ਹੈ, ਇਹ ਤੋਂ ਬ੍ਰਹਮ ਵਿਚਾਰ। ਕਬੀਰ ਜੀ ਕਹਿੰਦੇ ਗਾਉਣ ਦਾ ਮਤਲਬ ਇਹ ਨਹੀਂ ਹੁੰਦਾ ਕਿ ਜੇ ਕੋਈ ਗਾ ਰਿਹਾ ਤਾਂ ਉਹ ਵਿਸ਼ੇ ਵਿਕਾਰ ਹੀ ਗਾ ਰਿਹਾ, ਰੱਬ ਦੇ ਪਿਆਰੇ ਉਹਦੇ ਨਾਮ ਨੂੰ ਵੀ ਗਾਉਂਦੇ ਨੇ। ਮਹਾਰਾਜ ਕਹਿੰਦੇ ਇਹੋ ਤਿਨਕੈ ਮਨ ਵਸਿਆ ਜਿਨ ਧੁਰੋਂ ਲਿਖਿਆ ਆਇਆ, ਧੁਰੋਂ ਹੀ ਜਿਨ੍ਹਾਂ ਦੇ ਮਸਤਕ ਦੇ ਉੱਤੇ ਲਿਖਿਆ ਹੋਇਆ ਹੈ। ਇਹ ਆਤਮਕ ਖੇੜੇ ਦਾ ਸ਼ਬਦ, ਇਹ ਵਿਗਾਸ ਦਾ ਸ਼ਬਦ ਉਹਨਾਂ ਦੇ ਹਿਰਦੇ ਚ ਵੱਸਦਾ ਹੈ। ਇਹ ਸੋਹਲਾ ਉਹੀ ਗਾ ਸਕਦੇ ਨੇ, ਉਹਨਾਂ ਦੇ ਹਿਰਦੇ ਵਿੱਚ ਵੱਸ ਸਕਦਾ ਹੈ। ਜਿਵੇਂ ਮੰਮਾ ਉੱਤੇ ਟਿੱਪੀ ਹੈ, ਨੰਨੇ ਸਿਆਰੀ ਹੈ, ਇਹਨੂੰ ਬੋਲਣ ਵੇਲੇ ਇਸ ਤਰ੍ਹਾਂ ਹੀ ਬੋਲਣਾ, ਇਹੋ ਤਿਨਕੈ ਮਨ ਵਸਿਆ। ਮਨ ਟਿੱਪੀ ਤੋਂ ਬਿਨਾਂ, ਮਨ ਟਿੱਪੀ ਨਾਲ ਮਨ, ਮਨ ਵਸਿਆ ਜਿਨ ਧੁਰੋਂ ਲਿਖਿਆ ਆਇਆ, ਜਿਨ੍ਹਾਂ ਦੇ ਮਸਤਕ ਉੱਤੇ ਧੁਰੋਂ ਹੀ ਲਿਖਿਆ ਆਇਆ ਹੋਇਆ ਅਕਾਲ ਪੁਰਖ ਵੱਲੋਂ। ਇੱਕ ਫਿਰ ਹੈ ਕਨੇਰੇ ਕਰ ਹੈ ਗੱਲਾਂ, ਇੱਕ ਬਹੁਤ ਸਾਰਾ ਘੁੰਮੀ ਜਾਂਦੇ ਨੇ, ਘੁੰਮੀ ਜਾਂਦੇ ਨੇ, ਕਦੇ ਕਿਤੇ ਕਦੇ ਕਿਤੇ ਬੜੀਆਂ ਸਾਰੀਆਂ ਗੱਲਾਂ ਕਰੀ ਜਾਂਦੇ ਨੇ, ਗਿਆਨ ਦੀਆਂ ਗੱਪਾਂ ਮਾਰੀ ਜਾਂਦੇ ਨੇ, ਗੱਲੀ ਕਿਨੇ ਨਾ ਪਾਇਆ। ਹੁਣ ਗੱਲਾਂ ਕਰਨ ਦੇ ਨਾਲ ਪਰਮੇਸ਼ਰ ਦੀ ਪ੍ਰਾਪਤੀ ਕਿਸੇ ਨੇ ਕਦੇ ਵੀ ਨਹੀਂ ਕੀਤੀ ਹੈ। ਜਿੰਨੀਆਂ ਮਰਜ਼ੀ ਕੋਈ ਗੱਲਾਂ ਬਣਾਈ ਜਾਵੇ, ਕਰੀ ਜਾਵੇ, ਕਥਾਕੜ ਕਥਨਾ ਕਥੀ ਨਾ ਆਵੇ, ਤੋਟ ਕਥ ਕਥ ਕਥੀ ਕੋਟੀ ਕੋਟ ਕੋਟ। ਮਹਾਰਾਜ ਕਹਿੰਦੇ, ਗੁਰੂ ਨਾਨਕ ਦੇਵ ਜੀ ਕਹਿੰਦੇ, ਬੋਲ ਬੋਲ ਕੇ ਕੀ ਪ੍ਰਾਪਤ ਕਰ ਲਓਗੇ? ਜਿੰਨਾ ਬੋਲਣਾ ਹੈ ਉਹ ਸਾਰਾ ਬੇਅਰਥ ਹੈ, ਜਿੰਨਾ ਨਾਮ ਦਾ ਬੋਲਣਾ ਉਹ ਸਫਲਾ ਹੈ, ਜਿੰਨਾ ਬਾਣੀ ਦਾ ਬੋਲਣਾ ਉਹ ਸਫਲਾ ਹੈ। ਸਤਿਗੁਰੂ ਮਹਾਰਾਜ ਕਹਿੰਦੇ, ਜਿਹੜੇ ਨਾਮ ਦੇ ਸੋਹਿਲ ਨੂੰ ਗਾਉਂਦੇ ਨੇ, ਨਾਮ ਨੂੰ ਜਪਦੇ ਨੇ, ਪਵਿੱਤ ਹੋਏ ਸੇ ਜਨਾ ਜਿੰਨੀ ਹਰ ਧਿਆਇਆ, ਜਿਨ੍ਹਾਂ ਨੇ ਹਰ ਹਰ ਧਿਆਇਆ ਹੈ, ਵਾਹਿਗੁਰੂ 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 ਧਿਆਇਆ ਹੈ। ਜਦੋਂ ਆਪਣੀ ਅਵਸਥਾ ਬਿਲਕੁਲ ਥੱਲੇ ਥੱਲੇ ਹੁੰਦੀ ਹੈ, ਜਦੋਂ ਆਪਾਂ ਗੁਰਸਿੱਖ ਹੁੰਦੇ ਹਾਂ, ਉਦੋਂ ਆਪਾਂ ਕਹਿੰਦੇ ਹਰ ਰਾਮ ਗੋਬਿੰਦ, ਇਹ ਸਾਰੇ ਨਾਮ ਕਿਉਂ ਨੇ? ਪਰ ਜਿਉਂ ਜਿਉਂ ਅਵਸਥਾ ਹੋਰ ਉੱਪਰ ਉੱਠਦੀ ਜਾਂਦੀ ਹੈ, ਹੋਰ ਮਾਇੰਡ ਵਿੱਚ ਚੀਜ਼ਾਂ ਆਉਂਦੀ ਜਾਂਦੀਆਂ ਨੇ ਗੁਰੂ ਦੀ ਕਿਰਪਾ ਨਾਲ, ਫਿਰ ਦੇ ਵਾਸਤਵ ਦੇ ਵਿੱਚ ਹਰ ਨਾਮ ਪਰਮੇਸ਼ਰ ਦਾ ਹੀ ਹੈ। ਰਾਮ ਨਾਮ ਵੀ ਪਰਮੇਸ਼ਰ ਦਾ ਹੈ, ਗੋਬਿੰਦ ਨਾਮ ਵੀ ਪਰਮੇਸ਼ਰ ਦਾ ਹੈ। ਜੇ ਕਿਸੇ ਬੰਦੇ ਨੇ ਆਪਣਾ ਨਾਂ ਰਾਮ ਰੱਖ ਲਿਆ ਹੈ, ਜਾਂ ਬਹੁਤ ਸਾਰੇ ਲੋਕ ਆਪਣਾ ਨਾਂ ਗੁਰੂਆਂ ਦੇ ਨਾਂ 'ਤੇ ਰੱਖ ਲੈਂਦੇ ਨੇ, ਤਾਂ ਇਹਦਾ ਮਤਲਬ ਉਹ ਬਣ ਗਏ, ਗੁਰੂ ਬਣ ਗਏ। ਜੇ ਆਪਾਂ ਕਹੀਏ ਹਰੀ ਨਾਮ ਤਾਂ ਫਲਾਨੇ ਦਾ ਰੱਖਿਆ, ਹਰੀ ਨਾਮ, ਹਰੀ ਦੇ ਤਾਂ 500 ਅਰਥ ਨੇ। ਅਤੇ ਆਪਾਂ ਕਹੀਏ ਹਰ ਤਾਂ ਵਿਸ਼ਨੂੰ ਨੂੰ ਕਹਿੰਦੇ ਨੇ, ਅਸੀਂ ਨਹੀਂ ਕਹਿਣਾ, ਨਹੀਂ, ਵਿਸ਼ਨੂੰ ਤਾਂ ਹਰੀ ਅਕਾਲ ਪੁਰਖ ਤੋਂ ਬਾਅਦ ਵਿੱਚ ਹੋਇਆ ਨਾ, ਉਹ ਤਾਂ ਬਾਅਦ 'ਚ ਨਾਂ ਰੱਖ ਲਿਆ ਉਹਨਾਂ ਨੇ। ਅਸਲ 'ਤੇ ਇਹ ਸਾਰੇ ਨਾਮ ਪਰਮੇਸ਼ਰ ਦੇ ਹੀ ਹਨ ਆਪਣੇ, ਅਤੇ ਤਾਂ ਬਾਅਦ ਵਿੱਚ ਨਾਮ ਕੋਈ ਵੀ ਰੱਖ ਲਏ, ਹਰ ਨਾਮ ਤਾਂ ਉਹਨਾਂ ਦਾ ਹੀ ਹੈ, ਰਾਮ ਵੀ ਉਹਨਾਂ ਦਾ ਨਾਮ ਹੈ, ਗੋਬਿੰਦ ਵੀ। ਬਾਅਦ ਵਿੱਚ ਕੋਈ ਆਪਣਾ ਨਾਂ ਰੱਖੀ ਫਿਰੇ ਤਾਂ ਆਪਾਂ ਕੀ ਕਰ ਸਕਦੇ? ਕੋਈ ਵੀ ਬੰਦਾ ਰੱਖ। ਸੋ ਜਿਵੇਂ ਇਹ ਗੱਲ ਦਾ ਆਪਾਂ ਨੇ ਖਾਸ ਕਰ ਸੰਗਤ ਨੇ ਬਹੁਤ ਦੂਰ ਤੱਕ ਧਿਆਨ ਰੱਖਣਾ, ਵੀ ਇੱਕ ਤਾਂ ਦਸਾਂ ਸਰੂਪਾਂ ਦਾ ਨਾਮ ਜਿਹੜਾ ਹੈ ਇਹ ਆਪਣੇ ਬੱਚਿਆਂ 'ਤੇ ਨਹੀਂ ਰੱਖਣਾ, ਚਾਰ ਸਾਹਿਬਜ਼ਾਦਿਆਂ ਦਾ ਨਹੀਂ ਰੱਖਣਾ, ਫਿਰ ਪੰਜਾਂ ਪਿਆਰਿਆਂ ਦੇ, ਕਈ ਨਾਮ ਜਿਹੜੇ ਵਿਸ਼ੇਸ਼ ਨੇ, ਜਿੰਨੇ ਕੁ ਇਹ ਨਾਮ ਆਪਾਂ ਛੱਡ ਸਕਦੇ ਹਾਂ ਇਹਨਾਂ ਨੂੰ ਛੱਡ ਲਓ। ਕਿਉਂ? ਹੁਣ ਕਿਸੇ ਨੇ ਆਪਣੇ ਬੱਚੇ ਦਾ ਨਾਂ ਰੱਖਿਆ, ਇੱਕ ਦਾ ਨਾਂ ਰੱਖਿਆ ਜੋਰਾਵਰ ਸਿੰਘ, ਦੂਜੇ ਦਾ ਫਤਿਹ ਸਿੰਘ। ਹੁਣ ਉਹ ਜਦੋਂ ਮਾਂ ਉਹਨੂੰ ਬੁਰਾ ਭਲਾ ਕਹੇ ਜਾਂ ਕੋਈ ਹੋਰ ਬੱਚਾ ਗਾਲ ਕੱਢੇ, ਤਾਂ ਉਹ ਪਰਿਵਾਰ ਨੂੰ ਬੜਾ ਦੁੱਖ ਲੱਗੇ, ਵੀ ਇਹ ਤਾਂ ਮਾੜੀ ਗੱਲ ਹੋਈ, ਅਸੀਂ ਨਾਂ ਤਾਂ ਰੱਖ ਲਏ। ਫਿਰ ਉਹਨਾਂ ਨੇ ਉਹ ਬੱਚਿਆਂ ਦੇ ਨਾਂ ਚੇਂਜ ਕਰ ਦਿੱਤੇ। ਕਿਉਂ? ਜਾਂ ਨਿਆਣੇ ਇੱਕ ਦੂਜੇ ਨਾਲ ਲੜਦੇ ਝਗੜਦੇ ਨੇ, ਕੋਈ ਗੱਲ ਕਰਦੇ, ਵੇ ਫਤਿਹ ਸਿਆਂ ਤੂੰ ਮਰ ਜਾਏ, ਤੂੰ ਉਹ ਕਹਿੰਦੀ ਇਹ ਤਾਂ ਬੜੀ ਮਾੜੀ ਗੱਲ ਹੋ ਗਈ। ਇਸ ਕਰਕੇ ਕਿਸੇ ਨੇ ਆਪਣੇ ਪੁੱਤ ਦਾ ਨਾਂ ਅੰਗਦ ਰੱਖਿਆ ਹੋਇਆ, ਕਿਸੇ ਨੇ ਬੇਬੇ ਨਾਨਕੀ ਰੱਖਿਆ ਕੁੜੀ ਦਾ ਨਾਂ, ਇਹ ਤਾਂ ਮਾੜੀਆਂ ਗੱਲਾਂ ਤੁਹਾਡੇ ਲਈ। ਇਸ ਕਰਕੇ ਨਾ ਆਪਣੇ ਬੱਚਿਆਂ ਦੇ ਨਾਮ ਇਸ ਢੰਗ ਦੇ ਰੱਖੋ, ਚਲੋ ਗੁਰਸਿੱਖਾਂ ਦੇ ਨਾਮ 'ਤੇ ਤਾਂ ਠੀਕ ਹੈ, ਪਰ ਦਸਾਂ ਗੁਰਾਂ ਦੇ ਨਾਮ ਦੇ ਉੱਤੇ ਨਹੀਂ ਇਸ ਤਰ੍ਹਾਂ ਰੱਖਣਾ। ਪੰਜ ਪਿਆਰੇ, ਚਾਰ ਸਾਹਿਬਜ਼ਾਦੇ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਸਾਰੇ ਨਾਮ ਮੇਰੇ ਹੀ ਨੇ, ਹਰ ਧਿਆਇਆ ਪਵਿੱਤ ਹੋਏ, ਜਿਨ੍ਹਾਂ ਨੇ ਹਰੀ ਨਾਮ ਨੂੰ ਧਿਆਇਆ ਹੈ, ਮੁੱਖ ਵਿੱਚ ਵਾਹਿਗੁਰੂ ਵਾਹਿਗੁਰੂ ਕੀਤਾ ਹੈ, ਉਹ ਪਵਿੱਤਰ ਹੋ ਗਏ। ਗੁਰਮੁਖ ਜਿੰਨੀ ਧਿਆਇਆ, ਜਿਨ੍ਹਾਂ ਨੇ, ਪਰ ਗੁਰਮੁਖ ਦਾ ਅਰਥ ਹੈ ਮੁਖੀ ਗੁਰੂ ਦੇ ਰਾਹੀਂ ਜਿਨ੍ਹਾਂ ਨੇ ਧਿਆਇਆ ਹੈ, ਇਹ ਗੱਲ ਯਾਦ ਰੱਖਣਾ। ਸਿੱਧਾ ਹੀ ਵਾਹਿਗੁਰੂ ਵਾਹਿਗੁਰੂ ਘਰੇ ਬਹਿ ਕੇ ਕੋਈ ਵੀ ਕਹਿ ਸਕਦਾ, ਪਰ ਸਤਿਗੁਰੂ ਮਹਾਰਾਜ ਕਹਿੰਦੇ ਜਦ ਤੱਕ ਗੁਰੂ ਵਾਲਾ ਨਹੀਂ ਬਣਦਾ, ਗੁਰੂ ਦੇ ਰਾਹੀਂ ਨਾਮ ਨਹੀਂ ਲੈਂਦਾ, ਗੁਰੂ ਦੇ ਰਾਹੀਂ ਨਾਮ ਨਹੀਂ ਜਪਦਾ, ਉਦੋਂ ਤੱਕ ਉਹਦੇ 'ਤੇ ਉਹ ਕਿਰਪਾ ਨਹੀਂ ਹੁੰਦੀ ਜਿਹੜੀ ਕਿਰਪਾ ਨੂੰ ਲੋਚਦਾ ਹੈ। ਸਤਿਗੁਰੂ ਕਹਿੰਦੇ ਗੁਰੂ ਵਾਲਾ ਬਣੇ ਬਿਨਾਂ ਉਹਦਾ ਨਾਮ ਜਿਹੜਾ ਹੈ ਇਉਂ ਹੈ ਕੋਈ ਜਿੰਨਾ ਕੁ ਜਪੀ ਜਾਂਦਾ ਹੈ। ਆਪਣੇ ਘਰ ਵਿੱਚ ਆਪਾਂ ਪੈਸੇ ਇੱਕ ਪਾਸੇ ਜਮ੍ਹਾਂ ਕਰੀ ਜਾਓ, ਕਦੇ 50 ਰੱਖ ਲਏ, ਕਦੇ 100, ਆਪਣਾ ਘਰ ਦਾ ਬੈਂਕ ਹੈ। ਪਰ ਜਦੋਂ ਆਪਾਂ ਬੈਂਕ ਵਿੱਚ ਜਾ ਕੇ 500 ਰੁਪਈਆ ਰੋਜ਼ ਰੱਖਿਆ, ਉਹ ਭਾਵੇਂ ਕਾਪੀ ਬਣੀ ਨਹੀਂ ਹੋਈ, ਉਹ ਤੁਹਾਡਾ ਕਿਸ ਲੇਖੇ 'ਚ ਹੈ? ਜੇ ਕਾਪੀ ਬਣੀ ਹੋਵੇ ਫਿਰ ਉਹ ਜਮ੍ਹਾਂ ਹੁੰਦੇ ਨੇ, ਫਿਰ ਉਹ ਪੱਕਾ ਬਣ ਜਾਂਦਾ, ਉੱਥੋਂ ਦਾ ਸੇਵਿੰਗ ਹੈ, RD ਹੈ, ਅੱਗੇ ਤੋਂ ਅੱਗੇ FDs ਹੋ ਜਾਂਦੀਆਂ। ਇਸੇ ਤਰ੍ਹਾਂ ਹੀ ਮਹਾਰਾਜ ਕਹਿੰਦੇ ਜਿਹੜਾ ਗੁਰੂ ਵਾਲਾ ਬਣ ਜਾਂਦਾ ਹੈ ਉਹਦਾ ਜਪਿਆ ਹੋਇਆ ਫਿਰ ਥਾਂ ਪੈਣਾ ਸ਼ੁਰੂ ਹੋ ਜਾਂਦਾ ਹੈ। ਫਿਰ ਸਤਿਗੁਰੂ ਮਹਾਰਾਜ ਕਹਿੰਦੇ ਨੇ ਅਸੀਂ ਜੇ ਇੱਕ ਵਾਰੀ ਵਾਹਿਗੁਰੂ ਕਹਿ ਦੇਵੇ ਕਿਤੇ, 99 ਵਾਰ ਦਾ ਫਲ ਅਸੀਂ ਕੋਲੋਂ ਪਾ ਦਿੰਦੇ ਹਾਂ, ਇੰਨਾ ਵਿਆਜ ਦਿੰਦੇ ਨੇ ਮਹਾਰਾਜ। ਇਹ ਤਾਂ ਮੈਂ ਥੋੜ੍ਹਾ ਕਿਹਾ ਹੈ, ਕਿਉਂਕਿ ਚਰਨ ਸਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਸਿੱਖ ਦਾ ਇੱਕ ਕਦਮ ਜਦੋਂ ਘਰੋਂ ਚੱਲਿਆ, ਅੱਛਾ ਵੀ ਬੱਚਿਓ ਮੈਂ ਗੁਰਦੁਆਰੇ ਜਾ ਰਿਹਾ, ਜਰਾ ਤੁਸੀਂ ਤਾਂ ਐਂ ਕਹਿ ਕੇ ਘਰੋਂ ਨਿਕਲੇ ਕਿ ਨਾ, ਉੱਥੋਂ ਹੀ ਸਤਿਗੁਰੂ ਦੀ ਸੁਰੱਖਿਆ ਸ਼ੁਰੂ ਕਰ ਦਿੰਦੇ ਨੇ ਵੀ ਇਹ ਗੁਰਦੁਆਰੇ ਨੂੰ ਆ ਰਿਹਾ। ਮਹਾਰਾਜ ਆਪਾਂ ਨੂੰ ਉੱਥੋਂ ਲੈਣ ਜਾਂਦੇ ਨੇ, ਹਰੇਕ ਸਿੱਖ ਨੂੰ ਲੈਣ ਜਾਂਦੇ ਨੇ ਵੀ ਉਹ ਆ ਰਿਹਾ, ਇੱਧਰ ਨੂੰ ਆ ਰਿਹਾ। ਝੂਠੀ ਗੱਲ ਨਹੀਂ ਹੈ, ਐਵੇਂ ਢਕੌਂਸਲਾ ਨਹੀਂ ਗਾ ਵੀ ਉਈ ਸਮਝੋ ਕਿਤੇ ਐਵੇਂ ਕਥਾ ਵਾਲਾ ਉਹ ਬੋਲਦਾ। ਸਤਿਗੁਰੂ ਆਪਾਂ ਨੂੰ ਲੈਣ ਜਾਂਦੇ ਨੇ, ਜਦੋਂ ਖਾਸ ਕਰ ਆਪਾਂ ਯਾਤਰਾ ਜਾਂਦੇ, ਜਦੋਂ ਗੁਰੂ ਘਰ ਵੱਲ ਨੂੰ ਤੁਰਦੇ ਹਾਂ ਤਾਂ ਮਹਾਰਾਜ ਕਹਿੰਦੇ ਮੈਂ ਕਰੋੜਾਂ ਪੈਂਡਾ ਅੱਗੇ ਹੋ ਕੇ ਮੈਂ ਗੁਰਸਿੱਖ ਨੂੰ ਖੁਦ ਲੈਣ ਜਾਂਦਾ। ਆ ਬਈ ਆ ਜਾ ਮੇਰੇ ਪਿਆਰਿਆ, ਤੂੰ ਹੀ ਤਾਂ ਹੈ ਦੁਨੀਆਂ ਵਿੱਚ ਜਿਹੜਾ ਇੱਧਰ ਨੂੰ ਆ ਰਿਹਾ। ਹੁਣ ਮਹਾਰਾਜ ਕਹਿੰਦੇ ਜੇ ਭਾਵਨਾ ਨਾਲ ਇੱਕ ਕੋਈ ਕੌਡੀ ਰੱਖੇ ਕਾਣੀ ਮੈਨੂੰ ਮੱਥਾ ਟੇਕ ਕੇ, ਮੈਂ ਕਹਿੰਦਾ ਵੀ ਕਰੋੜਾਂ ਰੁਪਈਏ ਰੱਖ ਦਿੱਤੇ ਨੇ। ਜੇ ਗਰੀਬੂ ਭਾਈ ਪੰਜਵੇਂ ਪਾਤਸ਼ਾਹ ਵੇਲੇ ਗਿਆ ਪੱਗ ਦੇ ਲੜ ਵਿੱਚ ਕੌਡੀ ਬੰਨੀ ਕਾਣੀ, ਉਦੋਂ ਕੌਡੀਆਂ ਦਾ ਹੀ ਰਿਵਾਜ਼ ਸੀ, ਜਾ ਕੇ ਮੱਥਾ ਟੇਕ ਕੇ ਸੰਗਦਾ ਸੰਗਾਉਂਦਾ ਪਿੱਛੇ ਲੁੱਕ ਕੇ ਬੈਠ ਗਿਆ, ਬਹੁਤ ਗਰੀਬ ਹੈ, ਨਾਮ ਵੀ ਗਰੀਬੂ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਸਾਰੀ ਭੇਟਾ ਨਹੀਂ ਆਈ, ਉਹ ਜਿਹੜਾ ਪਿੱਛੇ ਸਿੱਖ ਬੈਠਾ ਉਹਨੇ ਭੇਟਾ ਨਹੀਂ ਦਿੱਤੀ ਹਲੇ। ਮਹਾਰਾਜ ਕਹਿੰਦੇ ਅੱਗੇ ਆ ਜਾ ਭਾਈ, ਉਹ ਉੱਠਦਾ ਨਹੀਂ, ਸੰਗਦਾ, ਸ਼ਰਮ ਆਉਂਦੀ। ਜਦ ਉਹਨੇ ਦੇਖਿਆ ਸੋਨੇ ਦੇ ਢੇਰ ਲੱਗੇ ਨੇ, ਚਾਂਦੀ ਦੇ ਰੁਪਈਏ ਪਏ ਨੇ, ਕਿਤੇ ਹੀਰੇ ਮੋਤੀ ਪਏ ਨੇ, ਉਹ ਕਹਿੰਦਾ ਗਰੀਬੂ ਚੱਲ ਭੱਜ ਚੱਲੀਏ ਪਿੱਛੇ ਨੂੰ, ਵੀ ਤੇਰੇ ਤਾਂ ਪੱਲੇ ਹੀ ਕੱਖ ਨਹੀਂ ਹੈ। ਉਸ ਵਕਤ ਮਹਾਰਾਜ ਆਪ ਉੱਠ ਕੇ ਚਲੇ ਗਏ, ਗਰੀਬੂ ਲਿਆ ਭਾਈ ਪੱਗ ਦੇ ਲੜ 'ਚ ਜੋ ਬੰਨ ਕੇ ਲਿਆ ਲਿਆ। ਉਹ ਭਾਈ ਗਰੀਬੂ ਤੂੰ ਇਉਂ ਨਾ ਸਮਝ ਵੀ ਇਹ ਮੇਰੇ ਕੋਲ ਥੋੜ੍ਹੇ ਨੇ, ਮੇਰੇ ਕੋਲ ਕੌਡੀ। ਭਾਈ ਆਹ ਜਿੰਨੀ ਮਾਇਆ ਪਈ ਹੈ ਨਾ, ਇਹ ਤੇਰੀ ਇੱਕ ਕੌਡੀ ਨੂੰ ਕੁਰਬਾਨ ਕਰਦਿਆਂ ਸਾਰੀ ਮਾਇਆ ਤੋਂ, ਉਹ ਮਾਇਆ ਮੇਰੇ ਲਈ ਤੁੱਛ ਹੈ, ਇਹ ਤੇਰੀ ਇੱਕ ਕੌਡੀ ਮੇਰੇ ਲਈ ਵੱਡੀ। ਫਿਰ ਤੀਸਰੇ ਵਾਸਤੇ ਮਹਾਰਾਜ ਕਹਿੰਦੇ ਜੇ ਗੁਰਸਿੱਖ ਇੱਕ ਵਾਰੀ ਵਾਹਿਗੁਰੂ ਕਹੇ ਤਾਂ ਸਤਿਗੁਰੂ ਕਹਿੰਦੇ ਬਲਿਹਾਰ ਬਲਿਹਾਰ ਜਾਵਾਂ ਤਾਂ ਇੱਥੋਂ, ਹਾਂ ਕੁਰਬਾਨਾ ਜਾਓ ਮਿਹਰਬਾਨਾ, ਹਾਂ ਕੁਰਬਾਨਾ ਜਾਓ, ਹਾਂ ਕੁਰਬਾਨਾ ਜਾਓ ਤਿਨਾ ਕਹਿ ਲੈਣ ਜੋ ਤੇਰਾ ਨਾਂ, ਲੈਣ ਜੋ ਤੇਰਾ ਨਾਂ ਤਿਨਾ ਕਹਿ ਹਾਂ ਸਦ ਕੁਰਬਾਨਾ ਜਾਓ। ਮਹਾਰਾਜ ਕਹਿੰਦੇ ਜਿਹੜਾ ਤੇਰਾ ਨਾਮ ਲੈਂਦੇ ਨੇ ਮੈਂ ਕੁਰਬਾਨ ਜਾਵਾਂ ਬਲਿਹਾਰ ਜਾਵਾਂ, ਕਿਉਂਕਿ ਆਪਾਂ ਨੇ ਜਦੋਂ ਨਾਮ ਲੈਣਾ ਸਤਿਗੁਰੂ ਨੇ ਆਪਾਂ ਨੇ ਕਿਰਪਾ ਕਰਨੀ ਆ। ਉਦੋਂ ਇਸ ਕਰਕੇ ਸਤਿਗੁਰੂ ਕਹਿੰਦੇ ਨੇ ਗੁਰੂ ਵਾਲੇ ਬਣ ਕੇ ਭਾਈ ਗੁਰਮੁਖ ਜਿੰਨੀ ਧਿਆਇਆ, ਜਿਨ੍ਹਾਂ ਨੇ ਗੁਰੂ ਰਾਹੀਂ ਧਿਆਇਆ ਹੈ ਉਹਨਾਂ 'ਤੇ ਬੜੀ ਕਿਰਪਾ ਕਰਦੇ ਨੇ। ਉਹਨਾਂ ਦੇ ਤਾਂ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉਂ ਪਵਿੱਤ ਸੰਗਤ ਸਬਾਈਆ, ਉਹਨਾਂ ਦੇ ਮਾਤਾ ਪਿਤਾ ਪਰਿਵਾਰ ਸਮੇਤ ਰਿਸ਼ਤੇਦਾਰ ਦੋਸਤ ਮਿੱਤਰ ਸਾਰੇ ਹੀ ਸਫਲੇ ਹੋ ਜਾਂਦੇ ਨੇ, ਪਵਿੱਤਰ ਹੋ ਜਾਂਦੇ ਨੇ। ਮੰਗਣ ਦੀ ਗੱਲ ਹੈ, ਮਹਾਂਪੁਰਸ਼ ਬਾਬਾ ਮਨੀ ਕਰਨ ਵਾਲਿਆਂ ਕੋਲ ਪਟਿਆਲੇ ਤੋਂ ਹੀ ਕੋਈ ਸੰਗਤ ਸੀ, ਸ਼ਾਇਦ ਕਿ ਕਿਤੋਂ ਹੋਰ ਆਏ ਹੋਏ ਸੀ ਬਜ਼ੁਰਗ ਮਾਤਾ ਨਾਲ ਉਹਨਾਂ ਦੇ ਪਰਿਵਾਰ ਨੂੰ ਉਹਨਾਂ ਦੀ। ਉਹ ਕਹਿੰਦੇ ਮਹਾਰਾਜ ਜੀ ਇਹਨੂੰ ਕਿਰਪਾ ਕਰੋ, 5 ਸਾਲ ਹੋ ਗਏ ਸ਼ਾਦੀ ਨੂੰ, ਕੋਈ ਬੱਚੇ ਦੀ ਦਾਤ ਬਖਸ਼ੋ। ਮਹਾਂਪੁਰਸ਼ ਦੀ ਮੌਜ ਹੀ ਹੁੰਦੀ ਸੁੱਤੇ ਸਿੱਧ। ਕਹਿੰਦੇ ਬੀਬਾ ਨੂੰ ਆਖੋ 25 ਪਾੜ ਜਪਜੀ ਸਾਹਿਬ ਦੇ ਰੋਜ਼ ਕਰੇ, 5 ਸਾਲਾਂ ਬਾਅਦ ਇਹਦੇ ਘਰ ਇੱਕ ਬ੍ਰਹਮ ਗਿਆਨੀ ਜਨਮ ਲਵੇਗਾ। ਬੜੀ ਵੱਡੀ ਗੱਲ ਕੀਤੀ। ਜੇ ਬ੍ਰਹਮ ਗਿਆਨੀ ਨਹੀਂ ਲੈਣਾ, ਕੋਈ ਵੈਸੇ ਹੀ ਲੈਣਾ, ਤਾਂ ਫਿਰ ਭਾਈ ਸੁੱਤੇ ਸਿੱਧੀ ਆ ਜਾਵੇਗਾ, ਫਿਰ ਤਾਂ ਕੋਈ ਕੁੱਤਾ ਬਿੱਲਾ ਜਿਹੜਾ ਇਹਨੇ ਘਰ ਭੇਜ ਦਿਆਂਗੇ ਮਾਰ ਕੇ। ਉਸ ਵਕਤ ਉਹ ਮਾਈ ਨੇ ਨਹੀਂ ਸੋਝੀ ਕੀਤੀ, ਉਹ ਕਹਿੰਦੀ ਮਹਾਰਾਜ ਪਤਾ ਨਹੀਂ ਮੈਂ 5 ਸਾਲ ਜਿਉਣਾ ਕਿ ਨਹੀਂ ਜਿਉਣਾ, ਮੈਂ ਤਾਂ ਇੱਕ ਵਾਰ ਪੋਤਰੇ ਦਾ ਮੂੰਹ ਦੇਖਣਾ, ਬਸ ਤੁਸੀਂ ਕਿਰਪਾ ਕਰ ਦਿਓ। ਤਾਂ ਉਸ ਵਕਤ ਫਿਰ ਮਹਾਂਪੁਰਸ਼ਾਂ ਨੇ ਜੋ ਭੇਜਣਾ ਸੀ ਭੇਜਤਾ ਉਹਦੇ ਘਰ। ਫਿਰ ਉਹ ਸ਼ਿਕਾਇਤ ਲੈ ਕੇ ਜਾਣ, ਇਹ ਜੀ ਬਾਂਦਰ ਵਾਂਗੂ ਟੱਪਦਾ, ਇਹ ਜੀ ਐਂ ਕਰਦਾ। ਕਹਿੰਦੇ ਹੁਣ ਤੁਸੀਂ ਜਿਹੜਾ ਬਚਨ ਸੀ ਉਹ ਤਾਂ ਮੰਨਿਆ ਹੀ ਨਹੀਂ, ਭਗਤੀ ਦੇ ਨਾਲ ਹੀ ਕੋਈ ਮਹਾਂਪੁਰਸ਼ ਘਰ 'ਚ ਆਉਂਦਾ, ਆਉਣਾ ਸੀ ਕਿਸੇ ਨੇ ਪਰ ਤੁਸੀਂ ਆਉਣ ਨਹੀਂ ਦਿੱਤਾ ਹੈ ਉਹਨਾਂ ਨੂੰ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਜਿੱਥੇ ਮਾਤਾ ਸੇਵੀ ਨੇ ਦਸਵੇਂ ਪਾਤਸ਼ਾਹ ਨੂੰ ਦੁੱਧ ਪਿਆਇਆ, ਜਦ ਮਹਾਰਾਜ ਜਗਰਾਵਾਂ ਦੇ ਕੋਲ ਦੀ ਅਖਾੜੇ ਪਿੰਡ 'ਚੋਂ ਲੰਘੇ ਸੀ, ਸੇਵੀ ਮਾਤਾ ਰਾਜ ਖੜ ਗਈ ਦੁੱਧ ਦਾ ਛੰਨਾ ਭਰ ਕੇ, ਮਹਾਰਾਜ ਮੇਰੇ ਗਰੀਬਣੀ 'ਤੇ ਵੀ ਕਿਰਪਾ ਕਰੋ, ਮੇਰਾ ਦੁੱਧ ਪ੍ਰਵਾਨ ਕਰੋ। ਮਹਾਰਾਜ ਨੇ ਪ੍ਰਵਾਨ ਕਰ ਲਿਆ। ਪ੍ਰਵਾਨ ਦਾ ਮਤਲਬ ਇਹ ਨਹੀਂ ਹੁੰਦਾ ਕਿ ਉੱਥੇ ਪ੍ਰਵਾਨ ਛੰਨੇ ਨੂੰ ਹੱਥ ਲਾ ਕੇ ਕਹਿਤਾ ਮਾਈ ਡੋਲ ਦੇ ਬਸ ਪ੍ਰਵਾਨ ਹੈ। ਪ੍ਰਵਾਨ ਦਾ ਮਤਲਬ ਪੀਣਾ, ਪੀਓ ਛਕੋ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਛੰਨਾ ਪਕੜਿਆ, ਸਾਰਾ ਦੁੱਧ ਛਕ ਲਿਆ। ਮਾਤਾ ਕੀ ਮੰਗਦੀ ਹੈ, ਕੀ ਇੱਛਾ ਹੈ? ਉਹ ਵੀ ਮਾਤਾ ਹੈ ਅਤੇ ਇਹ ਵੀ ਮਾਤਾ ਸੀ ਜਿਹਨੇ ਜਵਾਬ ਦੇਤਾ। ਉਹ ਦਸਵੇਂ ਪਾਤਸ਼ਾਹ ਨੂੰ ਕਹਿੰਦੀ ਮਹਾਰਾਜ ਕਿਰਪਾ ਕਰੋ, ਮੇਰੀ ਕੁਲ 'ਚ ਇੱਕ ਬ੍ਰਹਮ ਗਿਆਨੀ ਹੋਵੇ।